ਅੱਜ ਸਾਡੇ ਨਾਲ ਇੱਕ ਵਾਰ ਫਿਰ ਤੋਂ ਟੈਲੀਫੋਨ ਲਾਈਨ ਤੇ ਜੁੜੇ ਨੇ ਡਾਕਟਰ ਖਿਲਨ ਤੇ ਅੱਜ ਇਹਨਾਂ ਨਾਲ ਅਸੀਂ ਬੱਚਿਆਂ ਦੇ ਵਿੱਚ ਜੋ ਆਮ ਤੌਰ ਤੇ ਕਾਮਨ ਪ੍ਰੋਬਲਮਸ ਪਾਈਆਂ ਜਾਂਦੀਆਂ ਨੇ, ਖਾਸ ਕਰ ਜੋ ਬੱਚੇ ਚਾਈਲਡ ਕੇਅਰ ਤੇ ਜਾਂਦੇ ਨੇ, ਉਹਨਾਂ ਬਾਰੇ ਜਾਣਕਾਰੀ ਲੈਣ ਲੱਗੇ ਆ। ਡਾਕਟਰ ਖਿਲਨ, ਬੜਾ ਨਿੱਘਾ ਸਵਾਗਤ ਹੈ ਜੀ ਇੱਕ ਵਾਰ ਫਿਰ ਸਾਡੇ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਪ੍ਰੀਤੀ ਜੀ, ਥੈਂਕ ਯੂ।
ਇਸ ਵਾਰ ਅਸੀਂ ਚਾਈਲਡ ਕੇਅਰ ਦੀਆਂ ਤੇ ਛੋਟੇ ਬੱਚਿਆਂ ਦੀਆਂ ਕਾਮਨ ਪ੍ਰੋਬਲਮਸ ਬਾਰੇ ਗੱਲ ਕਰ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਾਮਨ ਕੋਲਡਸ ਦੀ। ਇਹ ਬਹੁਤ ਹੀ ਜ਼ਿਆਦਾ ਦੇਖਦੇ ਹਾਂ ਕਿ ਜਿਹੜਾ ਵੀ ਬੱਚਾ ਯੂਨੋ 2 ਸਾਲਾਂ ਦੀ ਉਮਰ ਦੇ ਵਿੱਚ ਜਦੋਂ ਚਾਈਲਡ ਕੇਅਰ ਜਾਣਾ ਸ਼ੁਰੂ ਕਰਦੇ ਨੇ, ਹਮੇਸ਼ਾ ਵਾਪਸ ਉਹਨਾਂ ਨੂੰ ਕੋਲਡ ਹੋ ਕੇ ਆਉਂਦਾ ਹੀ ਹੈ। ਇਹਦੀ ਰੀਜ਼ਨ ਹੈ ਇਹਦਾ?
ਦੇਖਿਓ ਜੀ, ਕੋਲਡ ਜਿਹਨੂੰ ਸਿੰਪਲ ਲੈਂਗੁਏਜ 'ਚ ਬੋਲਦੇ ਆ ਕੋਲਡ, ਇਹ ਬੇਸਿਕਲੀ ਹੈ ਫਲੂ, ਇਨਫਲੂਐਂਜਾ ਇਨਫੈਕਸ਼ਨ। ਕਈ ਤਰ੍ਹਾਂ ਦੇ ਵਾਇਰਸ ਹੁੰਦੇ ਆ, ਇਨਫਲੂਐਂਜਾ ਏ, ਇਨਫਲੂਐਂਜਾ ਬੀ, ਪੈਰਾ ਇਨਫਲੂਐਂਜਾ, ਇਸ ਤਰ੍ਹਾਂ ਕਰਕੇ ਕੋਈ 10 ਤੋਂ ਜ਼ਿਆਦਾ ਕਾਮਨ ਵਾਇਰਸ ਇਨਫੈਕਸ਼ਨ ਹੈ ਜੋ ਕਿ ਕਾਮਨ ਕੋਲਡ ਕਰਦੇ ਆ। ਉਹ ਸਿਰਫ ਬੱਚਿਆਂ ਨੂੰ ਨਹੀਂ, ਉਹ ਕਿਸੇ ਵੀ ਉਮਰ ਨੂੰ ਕਰ ਸਕਦੇ ਆ। ਤੇ ਉਹਨਾਂ ਦੇ ਸਿਮਟਮ ਵੀ ਕਾਮਨ ਜੇ ਹੁੰਦੇ ਹੈ, ਜਿਵੇਂ ਨੱਕ ਵਧਣਾ, ਛਿੱਕਾਂ ਆਉਣੀਆਂ, ਨੱਕ ਦਾ ਬਲੋਕ ਹੋ ਜਾਣਾ। ਤੇ ਕਾਮਨਲੀ ਇਹ ਜਿਹੜੇ ਇਨਫੈਕਸ਼ਨ ਹੈ ਇਹ ਫੈਲਦਾ ਹੈ ਜਿੰਨੀ ਕਲੋਜ਼ ਅਸੀਂ ਇੱਕ ਦੂਜੇ ਤੋਂ ਆਉਂਦੇ ਹਾਂ। ਤੇ ਜਿਵੇਂ ਤੁਸੀਂ ਸਨੀਜ਼ ਕਰਦੇ ਹੈ ਤੇ ਚੈੱਕ ਕੀਤੀ ਤੇ ਉਹਦੇ ਜਿੰਨੇ ਵੀ ਵਾਇਰਸ ਹੁੰਦਾ ਹੈ ਉਹਦੇ ਨਾਲ ਜੋ ਰੈਸਪੀਰੇਟਰੀ ਡ੍ਰੌਪ ਜਿਹਨੂੰ ਅਸੀਂ ਬੋਲਦੇ ਹਾਂ, ਛੋਟੀ ਛੋਟੀ ਡ੍ਰੌਪ ਦੇਣ ਨੂੰ ਆ ਜਾਂਦਾ ਹੈ, ਤੇ ਦੂਜਾ ਬੰਦਾ ਅਗਰ ਸਾਹਮਣੇ ਹੈ ਤੇ ਉਹਦੇ ਨਾਲ ਉਹ ਇਨਫੈਕਸ਼ਨ ਦੂਜੇ ਬੰਦੇ ਨੂੰ ਫੈਲ ਸਕਦਾ ਹੈ। ਜਿਵੇਂ ਰਿਸਰਚ ਹੈ ਸੈਡ ਕਿ 15 ਮਿੰਟ ਦਾ ਕੰਟੈਕਟ ਜਿਹੜੇ ਬੰਦਾ ਇਨਫੈਕਟਿਡ ਹੈ, ਇਟਸ ਮੋਰ ਦੈਨ ਇਨਫ ਦੂਜੇ ਨੂੰ ਇਨਫੈਕਸ਼ਨ ਸਪਰੈਡ ਕਰਨ ਲਈ। ਤੇ ਚਾਈਲਡ ਕੇਅਰ ਚ ਅਗਰ ਆਪਾਂ ਉਸ ਹਿਸਾਬ ਨਾਲ ਇਹਨੂੰ ਅਸੀਂ ਅਪਲਾਈ ਕਰਨ ਦੀ ਕੋਸ਼ਿਸ਼ ਕਰੀਏ, ਤੇ ਚਾਈਲਡ ਕੇਅਰ ਚ ਜਿੰਨਾ ਛੋਟਾ ਬੱਚਾ ਹੁੰਦਾ ਓਨਾ ਹੀ ਚਾਂਸ ਜ਼ਿਆਦਾ ਹੈ ਕਿ ਇੱਕ ਛੋਟੇ ਕਮਰੇ ਚ ਰਹੂਗਾ। ਤੇ ਜਨਰਲੀ ਇਹ ਹੁੰਦਾ ਕਿ ਇੱਕ ਕਮਰਾ ਹੈ ਉਹ ਚ ਕੋਈ ਅਰਾਊਂਡ 1 ਸਾਲ ਦੀ ਕਮ ਉਮਰ ਦੇ ਜਿੰਨੇ ਬੱਚੇ ਹੈ 8-10 ਬੱਚੇ ਕਮਰੇ ਚ ਰਹਿੰਦੇ ਆ, ਔਰ ਉੱਪਰ ਤੋਂ ਵੈਦਰ ਅਗਰ ਠੰਡਾ ਹੈ ਤਾਂ ਉਹਨਾਂ ਨੂੰ ਬਾਹਰ ਵੈਸੇ ਵੀ ਨਹੀਂ ਲੈ ਕੇ ਜਾਂਦੇ। ਤਾਂ ਸਾਰਾ ਦਿਨ ਉਸ ਕਮਰੇ ਚ ਬੱਚਾ ਰਹਿੰਦਾ ਹੈ। ਅਗਰ ਇਸ ਬੱਚੇ ਨੂੰ ਇਨਫੈਕਸ਼ਨ 1 ਨੂੰ ਹੋਇਆ ਹੈ ਤੇ ਬੜੇ ਚਾਂਸ ਜ਼ਿਆਦਾ ਹੈ ਕਿ ਉਹ ਦੂਜੇ ਬੱਚੇ ਨੂੰ ਇਨਫੈਕਟ ਕਰੂਗਾ, ਕਿਉਂਕਿ ਇੱਕ ਦੂਜੀ ਚੀਜ਼ ਹੈ ਕਿ ਬੱਚੇ ਇੱਕ ਦੂਜੇ ਨੂੰ ਟੱਚ ਕਰਦੇ ਰਹਿੰਦੇ ਹੈ, ਨਾਲ ਇੱਕ ਦੂਜੇ ਦਾ ਕੱਪੜੇ ਟੱਚ ਹੁੰਦੇ ਹੈ। ਤੇ ਇਸ ਹਿਸਾਬ ਨਾਲ ਉਹ ਇਨਫੈਕਸ਼ਨ ਜੋ ਹੈ ਇੱਕ ਬੱਚੇ ਤੋਂ ਦੂਜੇ ਬੱਚੇ ਨੂੰ ਇਨਫੈਕਟ ਹੁੰਦਾ ਰਹਿੰਦਾ ਹੈ।
ਤੇ ਜ਼ਿਆਦਾਤਰ ਡਾਕਟਰ ਵੀ ਕਹਿੰਦੇ ਕਿ 1 ਸਾਲ ਚ ਐਟਲੀਸਟ 3-4 ਵਾਰ ਤਾਂ ਹੁੰਦਾ ਹੀ ਹੁੰਦਾ ਹੈ।
ਮੈਂ ਤਾਂ ਇਹ ਕਹੂੰਗਾ ਜੀ 3-4 ਤੋਂ ਜ਼ਿਆਦਾ ਵਾਰ ਹੁੰਦਾ ਹੈ। ਜੇ ਅਗਰ ਚਾਈਲਡ ਕੇਅਰ ਜਾ ਰਿਹਾ ਹੈ ਤਾਂ ਅਰਾਊਂਡ 8 ਵਾਰ ਇਨਫੈਕਸ਼ਨ ਬੱਚੇ ਨੂੰ, 8-10 ਵਾਰ ਇਨਫੈਕਸ਼ਨ ਹੋਣਾ 1 ਸਾਲ ਚ ਸਿੰਪਲ ਕੋਮਨ ਕੋਲਡ ਨੋਰਮਲ ਚੀਜ਼ ਹੈ, ਅਸੀਂ ਉਹਦੇ ਲਈ ਜ਼ਿਆਦਾ ਵਰੀ ਨਹੀਂ ਕਰਦੇ ਹਾਂ। ਇਹ ਜਿੰਨੇ ਸਿੰਪਲ ਜੋ ਵਾਇਰਲ ਇਨਫੈਕਸ਼ਨ ਹੁੰਦੇ ਹੈ, ਇਟਸ ਨੋਟ ਬਿਕੋਜ਼ ਕਿ ਬੱਚੇ ਦੀ ਇਮਿਊਨਿਟੀ ਘੱਟ ਹੈ, ਇਟਸ ਬਿਕੋਜ਼ ਵੀ ਆਰ ਇਨ ਅ ਵੈਰੀ ਕਲੋਜ਼ ਕੰਟੈਕਟ ਇਨ ਵਹਾਂ ਪੇ ਚਾਈਲਡ ਕੇਅਰ ਦੇ ਵਿੱਚ, ਤੇ ਉਹਦੀ ਵਜ੍ਹਾ ਤੋਂ ਇਨਫੈਕਸ਼ਨ ਫੈਲਦਾ ਹੈ। ਔਰ ਅਨਫੋਰਚੁਨੇਟਲੀ ਇੱਕ ਇਹ ਵੀ ਚੀਜ਼ ਹੈ ਕਿ ਇਹਦੇ ਲਈ ਆਪਾਂ ਕੋਈ ਟ੍ਰੀਟਮੈਂਟ ਵੀ ਨਹੀਂ ਹੈ। ਇਟਸ ਜਸਟ ਟਾਈਮ ਕੋਰਸ, ਕਿਸੇ ਬੱਚੇ ਨੂੰ 4 ਦਿਨ ਲੱਗ ਸਕਦੇ ਹੈ ਆਪਣੇ ਆਪ ਇੰਪਰੂਵ ਹੋਣ ਦੇ, ਕਿਸੇ ਬੱਚੇ ਨੂੰ 1 ਹਫ਼ਤਾ ਲੱਗ ਸਕਦਾ, ਕਿਸੇ ਨੂੰ 2 ਹਫ਼ਤੇ ਵੀ ਲੱਗ ਸਕਦੇ। ਬੱਚੇ ਨੂੰ ਜਦੋਂ ਇਨਫੈਕਸ਼ਨ ਹੈ ਉਦੋਂ ਅਸੀਂ ਘਰ ਰੱਖੀਏ, ਉਹਨੂੰ ਚਾਈਲਡ ਕੇਅਰ ਦੇ ਨਾ ਭੇਜੀਏ, ਦੈਟਸ ਇੰਪੋਰਟੈਂਟ ਥਿੰਗ। ਅਗਰ ਤੁਸੀਂ ਆਪਣੇ ਬੱਚੇ ਨੂੰ ਇਨਫੈਕਸ਼ਨ ਤੇ ਚਾਈਲਡ ਕੇਅਰ 'ਚ ਭੇਜੋਗੇ, ਉਹ 2-3 ਹਫ਼ਤਿਆਂ ਨੂੰ ਕੰਮ ਕਰਕੇ ਜਾਂ 2-3 ਮਹੀਨਿਆਂ 'ਚ ਕੰਮ ਕਰਕੇ ਇਨਫੈਕਸ਼ਨ ਫਿਰ ਤੁਹਾਡੇ ਬੱਚੇ ਨੂੰ ਆਊਗਾ। ਸੋ ਦੈਟਸ ਇੰਪੋਰਟੈਂਟ ਲੈਸਨ ਵੀ ਨੀਡ ਟੂ ਲਰਨ ਕਿ ਅਗਰ ਬੱਚੇ ਨੂੰ ਕੋਲਡ ਹੈ ਉਸ ਵਕਤ ਤੁਸੀਂ ਛੁੱਟੀ ਲਓ, ਬੱਚੇ ਨੂੰ ਘਰ ਰੱਖੋ।
ਇਸ ਤੋਂ ਇਲਾਵਾ ਈਅਰ ਇਨਫੈਕਸ਼ਨ ਬੱਚਿਆਂ ਨੂੰ ਬਹੁਤ ਹੁੰਦੀ ਹੈ, ਈਅਰ ਇਨਫੈਕਸ਼ਨ ਇੰਨੀ ਕਾਮਨ ਕਿਉਂ ਹੈ ਬੱਚਿਆਂ 'ਚ?
ਦੇਖਿਓ ਜੀ, ਈਅਰ ਇਨਫੈਕਸ਼ਨ ਇਟ ਗੋਜ਼ ਪੈਰਲਲ ਵਿਦ ਦੀ ਕੋਲਡ ਐਂਡ ਇਨਫਲੂਐਂਜਾ ਇਨਫੈਕਸ਼ਨ। ਜਦੋਂ ਬੱਚੇ ਨੂੰ ਕੋਲਡ ਹੁੰਦਾ ਹੈ ਥੋੜ੍ਹਾ ਜਿਹਾ ਏਅਰ ਇਨਫੈਕਸ਼ਨ ਉਹਦੇ ਨਾਲ ਹੋਣਾ ਲਾਜ਼ਮੀ ਹੈ। ਕੁਸ਼ਚਨ ਇਹ ਆਉਂਦਾ ਕਿ ਉਹ ਏਅਰ ਇਨਫੈਕਸ਼ਨ ਕਿੰਨੀ ਦੂਰ ਤੱਕ ਜਾਂਦਾ ਹੈ ਔਰ ਕਿੰਨੀ ਦੇਰ ਤੱਕ ਉਹ ਨੈਗਲੈਕਟ ਰਹਿੰਦਾ ਹੈ ਜਾਂ ਕਿੰਨੇ ਉਹਦੇ ਚਾਂਸਿਸ ਆ ਆਪਣੇ ਆਪ ਠੀਕ ਹੋਣ ਦੇ। ਨੋਰਮਲੀ ਜਦੋਂ ਕੋਲਡ ਠੀਕ ਹੁੰਦਾ ਉਹਦੇ ਨਾਲ ਏਅਰ ਇਨਫੈਕਸ਼ਨ ਵੀ ਨਾਲ ਹੀ ਠੀਕ ਹੋ ਜਾਂਦਾ, ਬਟ ਕੁਛ ਬੱਚਿਆਂ 'ਚ ਉਹਦੇ ਉੱਤੇ ਸੈਕੰਡਰੀ ਇਨਫੈਕਸ਼ਨ ਹੋ ਜਾਂਦਾ, ਬੈਕਟੀਰੀਅਲ ਇਨਫੈਕਸ਼ਨ ਹੋ ਜਾਂਦਾ ਉਹਦੇ ਉੱਤੇ, ਉਹਦੀ ਵਜ੍ਹਾ ਤੋਂ ਫਲੂ ਗੰਤ ਬਣਨਾ ਸ਼ੁਰੂ ਹੋ ਜਾਂਦਾ ਤੇ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਸੁਣਨਾ ਵੀ ਬੰਦ ਹੋ ਜਾਂਦਾ। ਜਨਰਲੀ ਜਿਹੜੇ ਏਅਰ ਇਨਫੈਕਸ਼ਨ ਹੁੰਦੇ ਹੈ ਅਸੀਂ ਉਹ 'ਚ ਜਿੱਥੋਂ ਕਿ ਕੋਲਡ ਨਾਲ ਹੁੰਦੇ ਹੈ ਉਹਦੇ ਲਈ ਕੋਈ ਟ੍ਰੀਟਮੈਂਟ ਨਹੀਂ ਕਰਦੇ, ਪਰ ਬਾਕੀ ਜਦੋਂ ਬੈਕਟੀਰੀਅਲ ਇਨਫੈਕਸ਼ਨ ਹੋ ਜਾਂਦਾ ਹੈ ਉਹਦੇ ਸਾਨੂੰ ਐਂਟੀਬਾਇਓਟਿਕ ਦੀ ਜ਼ਰੂਰਤ ਹੁੰਦੀ ਹੈ।
ਇਸ ਤੋਂ ਅੱਗੇ ਜੇ ਆਈਏ, ਬੱਚਿਆਂ ਨੂੰ ਜਦੋਂ ਖਾਂਸੀ ਹੁੰਦੀ ਹੈ ਤਾਂ ਕਈ ਵਾਰ ਡਾਕਟਰ ਕਹਿੰਦੇ ਇਹਨੂੰ ਕਰੂਪ ਹੈ, ਕਰੂਪ ਹੈ ਕੀ ਅਸਲ 'ਚ?
ਕਰੂਪ ਦੀ ਜੋ ਕਾਮਨ ਲੈਂਗੁਏਜ ਆਪਾਂ ਕਰੂਪ ਬੋਲਦੇ ਹਾਂ, ਇਹ ਹੈ ਇੱਕ ਇਨਫੈਕਸ਼ਨ, ਉਹ ਵੀ ਇੱਕ ਤਰ੍ਹਾਂ ਦਾ ਵਾਇਰਲ ਇਨਫੈਕਸ਼ਨ ਹੈ। ਸਾਡੇ ਥਰੋਟ ਦਾ, ਨੱਕ ਦਾ ਨਹੀਂ, ਉਹ ਤੋਂ ਥੋੜਾ ਥੱਲੇ ਜਾ ਕੇ ਲੈਰਿੰਗਸ ਦਾ ਤੇ ਟ੍ਰੈਕਿਆ ਦਾ, ਜਿੱਥੋਂ ਸਾਹ ਲੈਣ ਦੀ ਆਵਾਜ਼ ਆਉਂਦੀ ਹੈ, ਸਾਨੂੰ ਗੱਲ ਕਰਨ ਦੀ ਆਵਾਜ਼ ਆਉਂਦੀ, ਉਹਨੂੰ ਅਸੀਂ ਲੈਰਿੰਗਸ ਬੋਲਦੇ ਹਾਂ, ਤੇ ਉਹਦੇ ਥੱਲੇ ਟ੍ਰੈਕਿਆ ਹੁੰਦਾ ਜਿੱਥੋਂ ਦੀ ਪੂਰੀ ਸਾਡੀ ਆਕਸੀਜਨ ਉੱਪਰ ਨੀਚੇ ਜਾਂਦੀ ਹੈ, ਲੰਗਸ ਤੱਕ ਪਹੁੰਚਾਉਂਦੀ ਹੈ। ਤੇ ਜਦੋਂ ਉਸ ਹਿੱਸੇ ਦਾ ਇਨਫੈਕਸ਼ਨ, ਲੈਰਿੰਗਸ ਔਰ ਟ੍ਰੈਕਿਆ ਦਾ ਇਨਫੈਕਸ਼ਨ ਹੁੰਦਾ। ਇਹਦੀ ਮੈਡੀਕਲ ਟਰਮ ਲਈ ਅਸੀਂ ਬੋਲਦੇ ਹਾਂ ਐਕਿਊਟ ਲੈਰਿੰਗੋ ਟ੍ਰੈਕਿਓ ਬ੍ਰੋਂਕਾਈਟਿਸ। ਇਹਦਾ ਮਤਲਬ ਕਿ ਜੋ ਲੈਰਿੰਗਸ ਦਾ ਔਰ ਟ੍ਰੈਕਿਆ ਦਾ ਜੋ ਇਨਫੈਕਸ਼ਨ ਹੈ ਉਹਨੂੰ ਅਸੀਂ ਜਨਰਲ ਭਾਸ਼ਾ ਚ ਕਰੂਪ ਬੋਲਦੇ ਹਾਂ। ਤਾਂ ਕਰੂਪ ਦਾ ਪਹਿਲਾ ਸਿੰਪਟਮ ਹੁੰਦਾ ਕਿ ਜਿਹੜੀ ਖਾਂਸੀ ਹੁੰਦੀ ਹੈ ਉਹ ਡਿਫਰੈਂਟ ਟਾਈਪ ਦੀ ਹੁੰਦੀ ਹੈ, ਜਿਵੇਂ ਬੜੀ ਛਾਤੀ ਚ ਨਿਕਲ ਕਰੇ ਆਉਂਦੀ ਹੈ, ਉਹ ਵਾਲੀ ਅਸੀਂ ਖਾਂਸੀ ਨੂੰ ਅਸੀਂ ਕਰੂਪ ਬੋਲਦੇ ਹਾਂ। ਤੇ ਵਿੱਚ ਵਿੱਚ ਜੇ ਕਦੀ ਕਦੀ ਬੱਚਾ ਜੋ ਹੈ ਆਪਣੇ ਆਪ ਸਾਹ ਰੋਕ ਸਕਦਾ ਹੈ ਉਹਦੇ ਨਾਲ, ਤਾਂ ਰੋਕ ਕਰਕੇ ਫਿਰ ਖਾਂਸੀ ਹੋਣੀ ਸ਼ੁਰੂ ਹੁੰਦੀ ਹੈ, ਤਾਂ ਉਸ ਵਾਲੇ ਖਾਂਸੀ ਨੂੰ ਅਸੀਂ ਕਰੂਪ ਬੋਲਦੇ ਹਾਂ। ਮੈਜੋਰਿਟੀ ਵਾਲੇ ਇਹ ਵੀ ਜੋ ਕਰੂਪ ਇਨਫੈਕਸ਼ਨ ਹੈ ਆਪਣੇ ਆਪ ਹੀ ਇੰਪਰੂਵ ਹੋ ਜਾਂਦਾ, ਕਿਉਂਕਿ ਮੈਜੋਰਿਟੀ ਦੇ ਟਾਈਮ ਤੇ ਬੜਾ ਹੀ ਮਾਇਲਡ ਹੁੰਦਾ ਐਂਡ ਆਪਣੇ ਆਪ ਠੀਕ ਹੋ ਜਾਂਦਾ, ਕੋਈ ਐਂਟੀਬਾਇਓਟਿਕ ਦੀ ਜ਼ਰੂਰਤ ਨਹੀਂ ਹੁੰਦੀ। ਪਰ ਕਿਸੇ ਕਿਸੇ ਬੱਚਿਆਂ ਚ ਇਹ ਜ਼ਿਆਦਾ ਹੋ ਜਾਂਦਾ ਹੈ, ਜਦੋਂ ਉਹਨੂੰ ਸਾਹ ਲੈਣ ਚ ਬੱਚੇ ਨੂੰ ਤਕਲੀਫ਼ ਹੁੰਦੀ ਹੈ, ਜਾਂ ਜਿਵੇਂ ਚੈਸਟ ਦੇ ਉੱਤੇ ਜਸਟ ਨੈਕ ਦੇ ਥੱਲੇ ਜਿੱਥੇ ਹੱਡੀ ਹੁੰਦੀ ਉਹਦੇ ਅੰਦਰ ਜਿਹਾ ਕਾਫ਼ੀ ਡੂੰਘਾ ਦਿਖਣਾ ਸ਼ੁਰੂ ਹੋ ਜਾਂਦਾ ਹੈ, ਉਹਦੀ ਟੰਮੀ ਉੱਪਰ ਨੀਚੇ ਮੂਵ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹਦਾ ਮਤਲਬ ਇਹ ਹੈ ਕਿ ਬੱਚੇ ਨੂੰ ਹੁਣ ਸਾਹ ਲੈਣ ਚ ਤਕਲੀਫ਼ ਹੈ, ਉਹਨੂੰ ਅਸੀਂ ਮੈਡੀਸਿਨ ਦੇਣ ਦੀ ਜ਼ਰੂਰਤ ਪੜ ਸਕਦੀ ਹੈ, ਉਹਨੂੰ ਆਕਸੀਜਨ ਦੇਣ ਦੀ ਜ਼ਰੂਰਤ ਪੜ ਸਕਦੀ ਹੈ। ਐਸੇ ਬੱਚਿਆਂ ਲਈ ਮੇਰੇ ਪੇਰੈਂਟਸ ਲਈ ਇਹ ਗੁਜ਼ਾਰਿਸ਼ ਹੈ ਕਿ ਉਸ ਵਕਤ ਅਗਰ ਇਹੋ ਜਿਹੀ ਕੋਈ ਉਹਨਾਂ ਨੂੰ ਲੱਗੇ ਤੇ ਟਾਈਮ ਵੇਸਟ ਨਾ ਕਰਨ, ਉਹਨੂੰ ਹੌਸਪੀਟਲ ਦੀ ਐਮਰਜੈਂਸੀ ਚ ਲੈ ਕੇ ਜਾਣ, ਕਿਉਂਕਿ ਹੋ ਸਕਦਾ ਉਸ ਬੱਚੇ ਨੂੰ ਆਕਸੀਜਨ ਦੀ ਜ਼ਰੂਰਤ ਹੈ, ਜਾਂ ਉਹਨੂੰ ਨੇਬਲਾਈਜੇਸ਼ਨ ਐਡਰੇਨਲ ਨੇਬਲਾਈਜੇਸ਼ਨ ਦੀ ਜ਼ਰੂਰਤ ਹੈ, ਉਹਨੂੰ ਸਟੀਰੋਇਡ ਦੇਣ ਦੀ ਜ਼ਰੂਰਤ ਹੈ। ਸਟੀਰੋਇਡ ਨਾਲ ਉਹਦਾ ਇਨਫੈਕਸ਼ਨ ਥੋੜ੍ਹਾ ਜਿਹਾ ਸੈਟਲ ਹੋ ਜਾਂਦਾ, ਇਨਫਲੇਮੇਸ਼ਨ ਸਵੈਲਿੰਗ ਸੈਟਲ ਹੋ ਜਾਂਦੀ ਹੈ, ਦੋਨੋਂ ਸਾਹ ਦੀ ਠੀਕ ਹੋਣਾ ਸ਼ੁਰੂ ਹੋ ਜਾਂਦਾ। ਸੋ ਉਹਨੂੰ ਜਾਂ ਤਾਂ ਅਸੀਂ 8-10-12 ਘੰਟੇ ਐਮਰਜੈਂਸੀ 'ਚ ਰੱਖਦੇ ਹਾਂ, ਜਾਂ ਕਦੀ ਕਦੀ ਹੋਰ ਜ਼ਿਆਦਾ ਵੀ ਰੱਖਣਾ ਪੈਂਦਾ, ਅਗਲੇ ਦਿਨ ਆਪਾਂ ਉਹਨਾਂ ਨੂੰ ਘਰ ਭੇਜ ਦਿੰਦੇ ਹਾਂ, ਜਨਰਲੀ ਬੱਚੇ ਸਾਰੇ ਆਰਾਮ ਨਾਲ ਠੀਕ ਹੋ ਜਾਂਦੇ ਹਨ।
ਜੇ ਅਸੀਂ ਕਾਮਨ ਪ੍ਰੋਬਲਮਸ ਨੂੰ ਅੱਗੇ ਵਧਾਈਏ ਤਾਂ ਇੱਕ ਹੈ RSV, ਇਹ ਕੋਈ ਰੈਸਪੀਰੇਟਰੀ ਵਾਇਰਸ ਹੈ, ਇਹ ਕੀ ਚੀਜ਼ ਹੁੰਦੀ ਹੈ?
ਇਹ ਵੀ ਦੇਖੀਏ ਜੀ, ਜਿਵੇਂ ਕੋਲਡ ਵਾਇਰਸ ਹੁੰਦਾ ਜਿਹਨੂੰ ਅਸੀਂ ਇਨਫਲੂਐਂਜਾ ਏ, ਇਨਫਲੂਐਂਜਾ ਬੀ, ਪੈਰਾ ਇਨਫਲੂਐਂਜਾ, ਇਸ ਤਰ੍ਹਾਂ ਦਾ ਹੀ ਇੱਕ ਵਾਇਰਸ ਦਾ ਨਾਂ ਹੈ RSV, ਰੈਸਪੀਰੇਟਰੀ ਸਿੰਸਾਈਸ਼ਲ ਵਾਇਰਸ। ਤੇ ਇਹ ਜਿਹੜਾ ਇਨਫੈਕਸ਼ਨ ਹੈ ਇਹ ਵੀ ਕਾਮਨਲੀ ਜਿਵੇਂ ਵੱਡਿਆਂ ਨੂੰ ਜਿਵੇਂ ਹੁੰਦਾ ਹੈ ਇਹ ਨਾਰਮਲ ਕੋਲਡ ਜਿਵੇਂ ਹੀ ਹੁੰਦਾ, ਪਰ ਛੋਟੇ ਬੱਚਿਆਂ ਨੂੰ 1 ਮਹੀਨੇ ਤੋਂ ਲੈ ਕਰਕੇ ਅਗਰ ਤੁਸੀਂ 2 ਸਾਲ ਦੇ ਬੱਚੇ ਤੱਕ ਦੀ ਉਮਰ ਲੈਂਦੇ ਹੈ, ਤੇ ਇਹ ਜੋ ਵਾਇਰਸ ਹੈ ਥੋੜਾ ਸਾ ਨੋਟੋਰੀਅਸ ਇਸ ਤਰ੍ਹਾਂ ਦੇ ਹੈ ਕਿ ਇਹ ਥੱਲੇ ਉਹਨਾਂ ਦੇ ਲੰਗਸ ਤੱਕ ਚਲਾ ਜਾਂਦਾ ਹੈ, ਜੋ ਪੂਰਾ ਜੋ ਉਹਨਾਂ ਦਾ ਲੰਗਸ ਟ੍ਰੀ ਅਸੀਂ ਬੋਲਦੇ ਹਾਂ, ਟ੍ਰੈਕਿਆ, ਬ੍ਰੋਂਕਾਈ, ਬ੍ਰੋਂਕਿਓਲ, ਜੋ ਕਿ ਬਹੁਤ ਹੀ ਮਾਈਨਿਟ ਜਿੱਥੇ ਜਾ ਕਰਕੇ ਸਾਡੀ ਪੂਰੀ ਆਕਸੀਜਨ ਐਕਸਚੇਂਜ ਹੁੰਦਾ ਹੈ, ਉਹਨਾਂ ਦਾ ਇਨਫੈਕਸ਼ਨ ਕਰ ਦਿੰਦਾ ਹੈ। ਤੇ ਉਹਦੀ ਵਜ੍ਹਾ ਤੇ ਬੱਚੇ ਨੂੰ ਸਾਹ ਲੈਣ ਤੋਂ ਬੜੀ ਤਕਲੀਫ਼ ਹੁੰਦੀ ਹੈ, ਜਿਵੇਂ ਬੱਚਾ ਅਗਰ ਦੁੱਧ ਪੀ ਰਿਹਾ ਤਾਂ ਉਹ ਪੂਰੀ ਤਰ੍ਹਾਂ ਤੇ ਦੁੱਧ ਨਹੀਂ ਪੀ ਸਕਦਾ, ਕਿਉਂਕਿ ਉਹਨੂੰ ਵਿੱਚ ਵਿੱਚ ਸਾਹ ਲੈਣ ਦੀ ਜ਼ਰੂਰਤ ਪੈਂਦੀ ਹੈ, ਤੇ 2-3 ਮਿੰਟ ਦੁੱਧ ਪੀਤਾ ਫਿਰ ਦੁੱਧ ਤੋਂ ਹਟ ਗਿਆ, ਫਿਰ ਪੀਤਾ ਫਿਰ ਹਟ ਗਿਆ, ਇਸ ਤਰ੍ਹਾਂ ਕਰਕੇ ਬੱਚੇ ਨੂੰ ਕਾਫ਼ੀ ਤਕਲੀਫ਼ ਆਉਂਦੀ ਹੈ, ਸਾਹ ਲੈਣ ਦੀ ਤਕਲੀਫ਼ ਆ ਜਾਂਦੀ ਹੈ। ਤੇ ਇਸ ਬੱਚਿਆਂ ਨੂੰ ਜਨਰਲੀ ਸਾਨੂੰ ਹੌਸਪੀਟਲ 'ਚ ਰੱਖਣ ਦੀ ਜ਼ਰੂਰਤ ਪੈਂਦੀ ਹੈ, ਐਂਡ 2-3-4 ਦਿਨ ਇਸ ਤਰ੍ਹਾਂ ਡਿਪੈਂਡਿੰਗ ਅਪਨ, ਔਰ ਸਾਨੂੰ ਉਹਨੂੰ ਆਕਸੀਜਨ ਦੇਣ ਦੀ ਵੀ ਜ਼ਰੂਰਤ ਪੈ ਸਕਦੀ ਹੈ।
ਡਾਕਟਰ ਸਾਹਿਬ, ਗੈਸਟਰੋ ਜਿਹਨੂੰ ਸਟਮਕ ਬੱਗ ਵੀ ਕਹਿੰਦੇ ਆ, ਇਹ ਵੀ ਬਹੁਤ ਕਾਮਨ ਹੈ ਬੱਚਿਆਂ 'ਚ?
ਜੀ, ਤੇ ਇਹ ਵੀ ਇੱਕ ਤਰ੍ਹਾਂ ਦਾ ਹੀ ਇਨਫੈਕਸ਼ਨ ਹੈ, ਜੋ ਕਿ ਅਸੀਂ ਲੈਕ ਆਫ ਨੌਲੇਜ ਜਾਂ ਲੈਕ ਆਫ ਕਲੀਨਲੀਨੈਸ, ਲੈਕ ਆਫ ਹਾਈਜੀਨ ਦੀ ਵਜ੍ਹਾ ਤੋਂ ਇੱਕ ਦੂਜੇ ਨੂੰ ਸਪਰੈਡ ਕਰ ਸਕਦੇ ਹਾਂ, ਜੋ ਕਿ ਚਾਈਲਡ ਕੇਅਰ 'ਚ ਬਹੁਤ ਕਾਮਨ ਹੁੰਦਾ ਹੈ, ਔਰ ਇਨਫੈਕਟ ਕਿਸੇ ਵੀ ਜਗ੍ਹਾ 'ਤੇ ਹੋ ਸਕਦਾ। ਜਿਵੇਂ ਤੁਸੀਂ ਅਗਰ ਹੋਟਲ 'ਚ ਖਾਣ ਗਏ, ਖਾਣਾ ਅਗਰ ਹੈਂਡ ਹਾਈਜੀਨ ਠੀਕ ਨਹੀਂ ਰੱਖੀ ਹੈ, ਉਹਨਾਂ ਨੇ ਠੀਕ ਨਹੀਂ ਬਣਾਇਆ ਹੈ, ਤੇ ਇਟ ਕੈਨ ਕੋਜ਼ ਗੈਸਟਰੋ ਬਿਕੋਜ਼ ਆਫ ਦ ਵਾਇਰਸ ਬੀਨ ਟ੍ਰਾਂਸਮਿਟਿਡ। ਜੋ ਖਾਸ ਕਰਕੇ ਬੱਚਿਆਂ 'ਚ ਗੈਸਟੋ ਦੇ ਲਈ ਆਪਾਂ ਜਨਰਲੀ ਪਰੇਸ਼ਾਨ ਹੁੰਦੇ ਹਾਂ, ਔਰ ਜੋ ਚਾਈਲਡ ਕੇਅਰ 'ਚ ਇੱਕ ਦੂਜੇ ਨੂੰ ਜ਼ਿਆਦਾ ਸਪਰੈਡ ਹੁੰਦਾ, ਉਹ ਗੈਸਟੋ ਹੁੰਦੀ ਹੈ, ਅਸੀਂ ਬੋਲਦੇ ਹਾਂ ਇਹਨੂੰ ਰੋਟਾ ਵਾਇਰਸ ਗੈਸਟਰੋ। ਤਾਂ ਉਹ ਬਹੁਤ ਹੀ ਇਨਫੈਕਟਿਵ ਵਾਇਰਸ ਹੁੰਦਾ ਹੈ, ਜਿਵੇਂ ਮੰਨ ਲੀਜੀਏ ਚਾਈਲਡ ਕੇਅਰ ਵਰਕਰ ਨੇ ਇੱਕ ਬੱਚੇ ਦੀ ਨੈਪੀ ਚੇਂਜ ਕੀਤੀ, ਉਹਦੇ ਬਾਅਦ ਹੱਥ ਨਹੀਂ ਧੋਏ, ਤਾਂ ਉਹ ਦੂਜੇ ਬੱਚੇ ਨੂੰ ਫੀਡ ਕਰਤੀ, ਦੇਰ ਇਜ਼ ਏ ਵੈਰੀ ਹਾਈ ਪੋਸੀਬਿਲਿਟੀ ਕਿ ਉਹਨੂੰ ਇਨਫੈਕਸ਼ਨ ਹੋਊਗਾ ਹੀ ਹੋਊਗਾ ਦੂਜੇ ਨੂੰ। ਤੇ ਇਟਸ ਆਲਸੋ ਏ ਟਾਈਪ ਆਫ ਵਾਇਰਸ ਇਨਫੈਕਸ਼ਨ, ਜੋ ਕਿ ਟਮੀ ਦੇ ਵਿੱਚ ਆ ਕਰਕੇ ਸਾਡੀ ਗੱਟ ਨੂੰ, ਇੰਟੈਸਟੀਨ ਨੂੰ ਇਨਫਲੇਮੇਸ਼ਨ ਕਰ ਦਿੰਦਾ, ਤੇ ਉਹਦੇ ਨਾਲ ਜਿਵੇਂ ਬੱਚੇ ਨੂੰ ਉਲਟੀਆਂ, ਬੁਖਾਰ, ਪੇਟ ਦਰਦ ਤੇ ਪਤਲੀ ਪਤਲੀ ਟੱਟੀਆਂ ਆਉਣੀ ਸ਼ੁਰੂ ਹੋ ਜਾਂਦੀਆਂ।
ਤੇ ਡਾਕਟਰ ਸਾਹਿਬ, ਇਸ ਤੋਂ ਅਗਲੀ ਹੈਗੀ ਹੈ, ਕਈ ਵਾਰ ਸੁਣਨ ਨੂੰ ਮਿਲਦਾ ਹੈ ਕਿ ਚਾਈਲਡ ਕੇਅਰ ਦੇ ਵਿੱਚ ਹੈਂਡ ਫੁੱਟ ਮਾਊਥ ਡਿਜ਼ੀਜ਼ ਫੈਲ ਗਈ ਹੈ, ਇਹ ਕੀ ਚੀਜ਼ ਹੈ?
ਦੇਖੀਏ, ਇਹ ਵੀ ਇੱਕ ਤਰ੍ਹਾਂ ਦਾ ਵਾਇਰਲ ਇਨਫੈਕਸ਼ਨ ਹੈ, ਜੋ ਕਿ ਬਹੁਤ ਕਾਮਨ ਹੈ ਯੰਗ ਏਜ 'ਚ, ਖਾਸ ਕਰਕੇ ਚਾਈਲਡ ਕੇਅਰ 'ਚ ਲੈਸ ਦੈਨ 5 ਈਅਰ ਵਾਲੇ ਬੱਚਿਆਂ 'ਚ ਬਹੁਤ ਕਾਮਨ ਹੈ। ਇਹ ਵੀ ਇੱਕ ਤਰ੍ਹਾਂ ਦਾ ਡਿਫਰੈਂਟ ਟਾਈਪ ਦਾ ਵਾਇਰਲ ਇਨਫੈਕਸ਼ਨ, ਇਹਨੂੰ ਅਸੀਂ ਬੋਲਦੇ ਹਾਂ ਕੋਕਸਾਕੀ ਗਰੁੱਪ ਵਾਇਰਸ, ਕੋਕਸਾਕੀ A16 ਵਾਇਰਸ ਹੁੰਦਾ, ਤੇ ਉਹ ਇਨਫੈਕਸ਼ਨ ਕਰਦਾ। ਇਹ ਵੀ ਉਸੇ ਹੀ ਤਰ੍ਹਾਂ ਦਾ ਸਪਰੈਡ ਕਰਦਾ ਜਿਵੇਂ ਕਿ ਲਾਈਕ ਇੱਕ ਬੱਚੇ ਨੂੰ ਹੋਇਆ, ਉਹਨੂੰ ਟੱਚ ਕੀਤਾ, ਉਹਨੇ ਦੂਸਰੇ ਬੱਚੇ ਨੂੰ ਟੱਚ ਕੀਤਾ ਜਾਂ ਚਾਈਲਡ ਕੇਅਰ ਨੇ ਵਾਲੇ ਵਰਕਰ ਨੇ ਦੂਸਰੇ ਬੱਚੇ ਨੂੰ ਟੱਚ ਕੀਤਾ ਇਨਫੈਕਸ਼ਨ ਤੇ ਇਸ ਤਰ੍ਹਾਂ ਦੇ ਇਹ ਸਪਰੈਡ ਹੁੰਦਾ ਰਹਿੰਦਾ। ਨੋਰਮਲੀ ਜੋ ਸਟਾਰਟ ਹੁੰਦਾ ਸਮਾਲ ਛੋਟੇ ਛੋਟੇ ਜਿਹੇ ਬਲਿਸਟਰ ਹੁੰਦੇ ਪਰਟੀਕੁਲਰਲੀ ਗਰਮੀਆਂ ਚ, ਜਿਵੇਂ ਵੀ ਗਰਮੀਆਂ ਦਾ ਸੀਜ਼ਨ ਆਉਣ ਵਾਲਾ ਹੈ ਤੇ ਦਸੰਬਰ ਜਨਵਰੀ ਫਰਵਰੀ ਚ ਇੱਥੇ ਅਸੀਂ ਸਭ ਤੋਂ ਜ਼ਿਆਦਾ ਇਹਦੇ ਕੇਸਿਸ ਅਸੀਂ ਦੇਖਦੇ ਹਾਂ। ਤਾਂ ਛੋਟੇ ਛੋਟੇ ਸਮਾਲ ਬਲਿਸਟਰ ਜੈਸੇ ਬਣਦੇ, ਉਹ ਚ ਪਾਣੀ ਭਰਦਾ ਹੈ ਔਰ ਉਹ ਤੋਂ ਬਾਅਦ ਜੋ ਹੈ ਉਹ ਪਾਣੀ ਉਹਦਾ ਡਰਾਈ ਹੋ ਜਾਂਦਾ ਹੈ, ਫਿਰ ਉਹਦੇ ਉੱਤੇ ਛੋਟੇ ਛੋਟੇ ਬਲਿਸਟਰ ਦੇ ਉੱਤੇ ਸਕੈਬ ਬਣ ਜਾਂਦਾ ਹੈ। ਤਾਂ ਟੇਕਸ ਅਰਾਊਂਡ ਕਪਲ ਆਫ ਵੀਕਸ ਟੂ ਇੰਪਰੂਵ। ਜੋ ਆਪਣੇ ਦੋਨੇ ਪੈਰਾਂ ਤੇ ਦੋਨੇ ਹੱਥਾਂ ਤੇ ਔਰ ਜਾਂ ਮੂੰਹ ਦੇ ਅੰਦਰ ਛੋਟੇ ਛੋਟੇ ਬਲਿਸਟਰ ਹੋਣੇ ਸ਼ੁਰੂ ਹੋ ਜਾਂਦੇ ਆ,
ਮਤਲਬ ਛਾਲੇ ਜਿਹਨੂੰ ਆਪਾਂ ਕਹਿੰਦੇ ਹਾਂ ਜੀ, ਤੇ
ਜਿਵੇਂ ਜਿਵੇਂ ਆਪਾਂ ਜਿਵੇਂ ਛਾਲੇ ਪਾਣੀ ਭਰੇ ਵਾਲੇ ਛਾਲੇ, ਪਰ ਬਹੁਤ ਛੋਟੇ ਸਾਈਜ਼ ਦੇ ਹੁੰਦੇ ਆ, ਜਿਵੇਂ ਆਪਾਂ ਕਹਿ ਲਈਏ ਕਿ ਯੂ ਨੋ ਇੱਕ ਮਟਰ ਦੇ ਦਾਣੇ ਤੋਂ ਵੀ ਛੋਟੇ ਵਾਲੇ।
ਹਾਂਜੀ, ਜਿਵੇਂ ਪਿੰਪਲਸ ਵਗੈਰਾ ਹੁੰਦੇ ਨੇ।
ਜੀ ਜੀ ਬਿਲਕੁਲ, ਪਿੰਪਲ ਜੈਸੇ ਜਿਵੇਂ ਹੁੰਦੇ ਆ, ਤੇ ਉਹਦੇ ਨਾਲ ਬੱਚੇ ਨੂੰ ਸੋਰਾ ਥੋੜੀ ਜਿਹੀ ਖਾਂਸੀ ਜੁਕਾਮ, ਪਰ ਟੈਂਪਰੇਚਰ ਉਹਨੂੰ ਹਾਈ ਟੈਂਪਰੇਚਰ ਹੋ ਸਕਦਾ ਹੈ, ਤਾਂ ਬੱਚਾ ਥੋੜਾ ਜਿਹਾ ਇਰੀਟੇਬਲ ਹੋਊਗਾ, ਜਿਵੇਂ ਛੋਟਾ ਬੱਚਾ ਇੱਕ ਸਾਲ ਤੋਂ ਘੱਟ ਹੈ ਤੇ ਬਹੁਤ ਹੀ ਇਰੀਟੇਬਲ ਕ੍ਰੈਂਕੀ ਹੋ ਸਕਦਾ, ਦੋ ਤਿੰਨ ਦਿਨ ਵਿੱਚ ਮੂੰਹ ਦੇ ਛਾਲੇ ਹੋਣ ਦੀ ਵਜ੍ਹਾ ਤੇ ਉਹ ਦੁੱਧ ਨਾ ਪੀਵੇ, ਖਾਣਾ ਨਾ ਖਾਵੇ।
ਤੇ ਇਹਦੇ ਵਾਸਤੇ ਡਾਕਟਰ ਸਾਹਿਬ ਦਵਾਈ ਦੇਣੀ ਪੈਂਦੀ ਹੈ ਕਿ ਇਹ ਵੀ ਆਪਣੇ ਆਪ ਹੀ ਠੀਕ ਹੋ ਜਾਂਦਾ?
ਇਹ ਵੀ ਜਿਵੇਂ ਸਾਰੇ ਵਾਇਰਲ ਇਨਫੈਕਸ਼ਨ, ਉਸੇ ਹਿਸਾਬ ਨਾਲ ਇਹ ਵੀ ਹੈ ਕਿ ਆਪਣੇ ਆਪ ਇਹ ਵੀ ਠੀਕ ਹੋ ਜਾਂਦਾ ਹੈ। ਜਨਰਲੀ ਇਹਨੂੰ ਅਰਾਊਂਡ ਟੈਂਪਰੇਚਰ ਵਗੈਰਾ ਤਾਂ ਤਿੰਨ ਚਾਰ ਦਿਨਾਂ ਚ ਠੀਕ ਹੋ ਜਾਂਦਾ, ਪਰ ਪੂਰਾ ਜੋ ਇਨਫੈਕਸ਼ਨ ਹੈ ਉਹਨੂੰ ਠੀਕ ਹੋਣ ਚ ਘੱਟੋ ਘੱਟ ਕੋਈ ਵੀਕ ਲੱਗ ਜਾਂਦਾ ਹੈ ਨੋਨ ਇਨਫੈਕਟਿਵ ਹੋਣ ਤੇ, ਉਦੋਂ ਅੱਗੇ ਹੋਰ ਇੱਕ ਹੋਰ ਹਫ਼ਤਾ ਲੱਗ ਜਾਂਦਾ ਹੈ ਜਦੋਂ ਤੱਕ ਇਹਦਾ ਮਤਲਬ ਪੂਰੇ ਡਰਾਈ ਹੋਣ, ਕਿਉਂਕਿ ਡਰਾਈ ਹੋਣ ਤੋਂ ਬਾਅਦ ਬਲਿਸਟਰ ਦੇ ਬਾਅਦ ਵੀ ਉਹਦੇ ਥੋੜੇ ਥੋੜੇ ਪਿਗਮੈਂਟੇਸ਼ਨ ਮਾਰਕ ਜੇ ਛੋਟੇ ਰਹਿ ਜਾਂਦੇ ਆ, ਉਹਨੂੰ ਹੋਰ ਟਾਈਮ ਲੱਗਦਾ ਅੱਗੇ ਹੋਰ ਦੋ ਹਫ਼ਤੇ ਠੀਕ ਹੋਣ ਦੇ। ਜਨਰਲੀ ਸਾਨੂੰ ਇਹਦੀ ਟ੍ਰੀਟਮੈਂਟ ਕਰਨ ਦੀ ਉਹੀ ਜ਼ਰੂਰਤ ਪੈਂਦੀ ਹੈ ਕਿ ਅਗਰ ਬੱਚਾ ਪੀ ਨਹੀਂ ਰਿਹਾ ਖਾ ਨਹੀਂ ਰਿਹਾ ਤਾਂ ਉਸੇ ਹਿਸਾਬ ਨਾਲ ਉਹਨੂੰ ਦੇਖਣਾ ਹੈ, ਅਗਰ ਟੈਂਪਰੇਚਰ ਹੋ ਰਿਹਾ ਹੈ ਤਾਂ ਉਹਨੂੰ ਪੈਰਾਸੀਟਾਮੋਲ ਨਿਊਰੋਫੈਨ ਵਗੈਰਾ ਦੇਣ ਦੀ ਜ਼ਰੂਰਤ ਪੈਂਦੀ ਹੈ।
ਠੀਕ ਹੈ ਜੀ। ਤੇ ਡਾਕਟਰ ਸਾਹਿਬ ਆਖਰੀ ਸਾਡਾ ਸਿੰਪਟਮ ਸਲੈਪਡ ਚੀਕ ਸਿੰਡਰਮ ਕਹਿੰਦੇ ਨੇ ਜਿਹਨੂੰ, ਇਹ ਕੀ ਚੀਜ਼ ਹੈ ਸਲੈਪਡ ਚੀਕ?
ਇਹ ਸਲੈਪਡ ਚੀਕ ਜਿਵੇਂ ਆਪਾਂ ਇਹ ਕਹਿੰਦੇ ਕਿ ਪੰਜਾਬੀ ਚ ਇੱਕ ਬੜੀ ਬੁਰੀ ਜਿਹੀ ਕਹਾਵਤ ਹੈ ਜਿਹਨੂੰ ਕਹਿੰਦੇ ਕਿ ਥੱਪੜ ਮਾਰ ਕੇ ਮੂੰਹ ਲਾਲ ਕਰ ਦੇਣਾ।
ਹਾਂਜੀ,
ਯੂ ਨੋ ਸੋ ਦੈਟ ਕਮ ਫਰੋਮ ਆਲਮੋਸਟ ਦਾ ਸੇਮ ਥਿੰਗ, ਕਿ ਜਿਵੇਂ ਥੱਪੜ ਮਾਰ ਕੇ ਮੂੰਹ ਲਾਲ ਹੋ ਜਾਂਦਾ, ਇਸੇ ਕਰਕੇ ਇੱਕ ਤਰ੍ਹਾਂ ਦਾ ਇਹ ਵੀ ਵਾਇਰਲ ਇਨਫੈਕਸ਼ਨ ਹੈ, ਜਿਵੇਂ ਪਾਰਵੋ ਵਾਇਰਸ B19 ਨਾਮਾ ਅਸੀਂ ਬੋਲਦੇ ਉਹਦੇ ਨਾਲ ਹੁੰਦਾ ਹੈ। ਤੇ ਬੱਚਿਆਂ ਨੂੰ ਇਨਫੈਕਸ਼ਨ ਦੇ ਜਦੋਂ ਰੈਸ਼ਿਸ ਹੁੰਦੇ ਆ, ਉਹਦੀ ਗੱਲਾਂ ਦੋਨੋਂ ਤਰਫ ਪਰਟੀਕੁਲਰਲੀ ਚੀਕ ਪ੍ਰੋਮੀਨੈਂਟ ਜਿਹਨੂੰ ਅਸੀਂ ਬੋਲਦੇ ਹਾਂ, ਉਹ ਦੋਨੋਂ ਲਾਲ ਰੰਗ ਦੀਆਂ ਹੋ ਜਾਂਦੀਆਂ, ਤੇ ਇਸੇ ਤੋਂ ਇਹਦਾ ਨਾਂ ਆਇਆ ਹੈ। ਇਹ ਵੀ ਉਹੀ ਟਾਈਪ ਆਫ ਦਾ ਸਿੰਪਲ ਇਨਫੈਕਸ਼ਨ ਹੈ। ਇਹ ਪਰ ਜੇ ਹੈ ਕਿ ਚਾਈਲਡ ਕੇਅਰ ਤੋਂ ਥੋੜਾ ਜਿਹਾ ਘੱਟ, ਬਟ ਸਕੂਲ ਵਾਲਿਆਂ ਤੋਂ ਸਭ ਤੋਂ ਜ਼ਿਆਦਾ ਹੁੰਦਾ ਹੈ। 5 ਤੋਂ 15 ਸਾਲ ਦੀ ਉਮਰ ਵਾਲਿਆਂ ਦੇ ਬੱਚੇ ਤੇ ਇੱਕ ਦੂਜੇ ਨੂੰ ਇਹ ਜ਼ਿਆਦਾ ਇਨਫੈਕਸ਼ਨ ਹੁੰਦਾ ਹੈ। ਸਪਰੈਡ ਵੀ ਉਸੇ ਤਰੀਕੇ ਨਾਲ ਹੁੰਦਾ ਜਿਵੇਂ ਬਾਕੀ ਵਾਇਰਲ ਇਨਫੈਕਸ਼ਨ ਹੁੰਦੇ ਹੈ, ਕਿ ਆਪਾਂ ਕਲੋਜ਼ ਕੰਟੈਕਟ ਤੇ ਆਏ, ਇੱਕ ਦੂਜੇ ਨਾਲ ਗੱਲਾਂ ਬਾਤਾਂ ਕੀਤੀਆਂ, ਇਨਫੈਕਸ਼ਨ ਸੋਰ ਥਰੋਟ, ਉਹਨੇ ਤੁਹਾਡੇ ਸਾਹਮਣੇ ਜੋ ਹੈ ਸਨੀਜ਼ ਕੀਤੀ ਤੇ ਹੋ ਗਿਆ। ਪਰ ਸਲੈਪ ਚੀਕ ਇਜ਼ ਵਨ ਆਫ ਦਾ ਸਿੰਪਟਮ, ਇਹ ਪੂਰੀ ਬਿਮਾਰੀ ਨਹੀਂ। ਇਹਦੇ ਨਾਲ ਜੋ ਬੇਸਿਕਲੀ ਹੁੰਦਾ ਬੱਚਿਆਂ ਨੂੰ ਕਿ ਟੈਂਪਰੇਚਰ ਹੋ ਗਿਆ ਤੇ ਹੈਡੇਕ ਹੋ, ਕੰਪਲੇਨ ਕਰਦੇ ਹੈ, ਉਹ ਰਾਨੀ ਨੋਜ਼, ਸੋਰ ਥਰੋਟ, ਕਫ, ਸਨੀਜ਼ਿੰਗ, ਤੇ ਜਨਰਲੀ ਟਾਇਰਡ ਫੀਲ ਕਰਨਾ, ਕੁਛ ਖਾਣਾ ਪੀਣਾ ਨਹੀਂ, ਬਿਸਤਰ ਤੇ ਲੇਟੇ ਰਹਿਣਾ 2 ਕੁ ਦਿਨ। ਉਦੋਂ ਬਾਅਦ ਮੂੰਹ ਦੇ ਰੈਸ਼ ਜਦੋਂ ਆਉਣੇ ਸ਼ੁਰੂ ਹੁੰਦੇ, ਉਸ ਤੋਂ ਬਾਅਦ ਪੂਰੀ ਬਾਡੀ ਤੇ ਰੈਸ਼ ਆਉਣੇ ਸ਼ੁਰੂ ਹੋ ਜਾਂਦੇ। ਪਹਿਲੇ ਮੂੰਹ ਤੇ ਆਉਂਦੇ ਆ, ਫਿਰ ਉਹਦੇ ਨਾਲ ਜੋ ਹੈ ਥੱਲੇ ਦੂਸਰੇ ਵਾਲੀ ਪੂਰੀ ਬਾਡੀ ਤੇ ਰੈਸ਼ ਆ ਜਾਂਦੇ, ਜੁਆਇੰਟ ਪੇਨ ਆਉਣਾ ਸ਼ੁਰੂ ਹੋ ਜਾਂਦਾ।
ਠੀਕ ਹੈ ਜੀ। ਸੋ ਡਾਕਟਰ ਸਾਹਿਬ, ਇਸ ਵਾਰ ਜਿੰਨੀਆਂ ਵੀ ਆਪਾਂ ਬਿਮਾਰੀਆਂ ਦੀ ਗੱਲ ਕੀਤੀ ਹੈ, ਮੋਸਟਲੀ ਸਾਰੇ ਵਾਇਰਲ ਇਨਫੈਕਸ਼ਨ ਹੈਗੇ ਹੈ ਤੇ ਕੰਟੇਜੀਅਸ ਹੈਗੇ ਆ, ਜਿਹੜੇ ਟੱਚ ਕਰਨ ਨਾਲ ਜਾਂ ਨਾਲ ਮਿਲਣ ਜੁਲਣ ਨਾਲ ਫੈਲਦੇ ਨੇ, ਪਰ ਤੁਹਾਡਾ ਕਹਿਣਾ ਕਿ ਵਾਇਰਲ ਇਨਫੈਕਸ਼ਨ ਜ਼ਿਆਦਾਤਰ ਆਪਣੇ ਆਪ ਹੀ ਠੀਕ ਹੋ ਜਾਂਦੀ ਹੈ, ਸਿਰਫ ਜੇ ਬਹੁਤ ਜ਼ਿਆਦਾ ਟੈਂਪਰੇਚਰ ਹੋਏ ਜਾਂ ਸਾਹ 'ਚ ਪ੍ਰੋਬਲਮ ਹੋਏ ਜਾਂ ਬਹੁਤ ਹੀ ਕੋਈ ਐਕਸਟ੍ਰੀਮ ਗੱਲ ਹੋਏ, ਸਿਰਫ ਤਾਂ ਡਾਕਟਰ ਕੋਲ ਲਿਜਾਇਆ ਜਾਏ। ਹਾਂਜੀ
ਜੀ, ਬਿਲਕੁਲ ਠੀਕ ਹੈ। ਮੈਂ ਇੱਕ ਗੱਲ ਇੱਥੇ ਕਹਿਣਾ ਚਾਹੂੰਗਾ, ਸੋਰੀ ਪੀਤੀ ਜੀ, ਤੇ ਪਰਟੀਕੁਲਰਲੀ ਸਲੈਪ ਚੀਕ ਦੇ ਬਾਰੇ ਚ, ਕਿਉਂਕਿ ਸਲੈਪ ਚੀਕ ਜਦੋਂ ਘਰ ਚ ਹੁੰਦਾ ਹੈ ਤੇ ਇਹ ਬਹੁਤ ਚੀਜ਼ ਇਗਨੋਰ ਹੋ ਜਾਂਦੀ ਹੈ, ਖਾਸ ਕਰਕੇ ਅਗਰ ਮਾਂ ਘਰ ਚ ਪ੍ਰੈਗਨੈਂਟ ਹੈ। ਤੇ ਸਲੈਪ ਚੀਕ ਵੈਸੇ ਤਾਂ ਜਿਸ ਤਰ੍ਹਾਂ ਮੈਂ ਕਿਹਾ ਬਹੁਤ ਹੀ ਸਿੰਪਲ ਇਨਫੈਕਸ਼ਨ ਹੈ, ਆਪਣੇ ਆਪ ਠੀਕ ਹੋ ਜਾਂਦਾ ਹੈ, ਬਟ ਅਗਰ ਕੋਈ ਪ੍ਰੈਗਨੈਂਟ ਲੇਡੀ ਹੈ, ਦੈਨ ਸ਼ੀ ਹੈਜ਼ ਟੂ ਟੇਕ ਅ ਵੈਰੀ ਕੌਸ਼ੀਅਸ ਸਟੈਪ ਹੇਅਰ, ਕਿਉਂਕਿ ਅਗਰ ਮਾਂ ਨੂੰ ਇਨਫੈਕਸ਼ਨ ਹੋਇਆ, ਉਹ ਅਨਬੋਰਨ ਬੱਚੇ ਨੂੰ, ਉਹਦੇ ਫੀਟਸ ਨੂੰ ਇਨਫੈਕਟ ਕਰ ਸਕਦਾ ਹੈ, ਜਿਹਦੇ ਨਾਲ ਉਹਦੇ ਬੱਚੇ ਤੇ ਬਹੁਤ ਬੁਰਾ ਅਸਰ ਪੈ ਸਕਦਾ ਹੈ। ਤੇ ਇਸ ਕਰਕੇ ਅਗਰ ਘਰ ਚ ਕੋਈ ਵੀ ਸਲੈਪ ਚੀਕ ਵਾਲਾ ਇਨਫੈਕਸ਼ਨ ਹੋਇਆ ਹੈ ਤੇ ਘਰ ਚ ਕੋਈ ਪ੍ਰੈਗਨੈਂਟ ਹੈ, ਤੇ ਤੁਸੀਂ ਤੁਰੰਤ ਜਾ ਕਰਕੇ GP ਨੂੰ ਮਿਲੋ ਜਾਂ ਆਪਣੇ ਆਬਸਟੀਟੀਸ਼ਨ ਨਾਲ ਗੱਲ ਕਰੋ, ਕਿਉਂਕਿ ਬੱਚੇ ਦੀ ਨੂੰ ਸੀਵੀਅਰ ਅਨੀਮੀਆ ਅੰਦਰ ਬੱਚੇ ਨੂੰ ਫੀਟਸ ਨੂੰ ਹੋ ਸਕਦੀ ਹੈ, ਬੱਚੇ ਦੀ ਡੈਥ ਵੀ ਹੋ ਸਕਦੀ ਹੈ ਇਸ ਇਨਫੈਕਸ਼ਨ ਨਾਲ।
ਠੀਕ ਹੈ ਜੀ, ਬਹੁਤ ਜ਼ਰੂਰੀ ਜਾਣਕਾਰੀ ਤੁਸੀਂ ਦਿੱਤੀ ਹੈ ਇਸ ਵਾਰ। ਜਾਂਦੇ ਜਾਂਦੇ ਮੈਂ ਤੁਹਾਡੇ ਤੋਂ ਦੋ ਸਵਾਲ ਜ਼ਰੂਰ ਪੁੱਛਣਾ ਚਾਹਾਂਗੀ ਜੋ ਕਿ ਸਾਡੇ ਸਰੋਤਿਆਂ ਨੇ ਤੁਹਾਨੂੰ ਪੁੱਛਣਾ ਚਾਹੁੰਦੇ ਹਨ। ਇਹ ਸਵਾਲ ਪਹਿਲਾ ਸਵਾਲ ਜੋ ਹੈ ਉਹ ਆਇਆ ਹੈ, ਉਹਨਾਂ ਨੇ ਲਿਖਿਆ ਹੈ ਕਿ ਜਿਵੇਂ ਕਈ ਛੋਟੇ ਬੱਚੇ ਕਾਗਜ਼ ਚਬਾਉਂਦੇ ਨੇ ਜਾਂ ਖਾ ਲੈਂਦੇ ਨੇ, ਉਸ ਚੀਜ਼ ਦਾ ਬੱਚਿਆਂ ਦੇ ਆਇਨ 'ਤੇ ਕੋਈ ਫਰਕ ਪੈਂਦਾ ਹੈ ਕਿ ਨਹੀਂ, ਪਹਿਲੀ ਗੱਲ। ਅਤੇ ਵੈਸੇ ਉਹਨਾਂ ਨੇ ਜਨਰਲ ਸਵਾਲ ਪੁੱਛਿਆ ਕਿ ਬੱਚਿਆਂ ਦੇ ਵਿੱਚ ਜਿਹੜੀ ਆਇਨ ਦੀ ਕਮੀ ਹੁੰਦੀ ਹੈ ਉਸ ਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਜਾਂ ਬੂਸਟ ਕਿਵੇਂ ਕਰ ਸਕਦੇ ਹਾਂ।
ਜੀ, ਆਈ ਥਿੰਕ ਬਹੁਤ ਹੀ ਚੰਗਾ ਸਵਾਲ ਪੁੱਛਿਆ ਜਿਹਨੇ ਸਰੋਤਾ ਨੇ ਪੁੱਛਿਆ। ਪਹਿਲੀ ਚੀਜ਼ ਤੇ ਆਪਾਂ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਇਨ ਡੈਫੀਸ਼ੀਐਂਸੀ ਸਾਡੇ ਪੰਜਾਬੀ ਬੱਚਿਆਂ 'ਚ, ਹਿੰਦੁਸਤਾਨੀ ਬੱਚਿਆਂ 'ਚ ਬਹੁਤ ਕਾਮਨ ਹੈ। ਹਰ ਦੂਸਰਾ ਬੱਚਾ ਜੋ ਹੈ ਆਇਨ ਡੈਫੀਸ਼ੀਐਂਸੀ ਹੈ। ਅਤੇ ਪੇਪਰ ਖਾਣਾ ਜਾਂ ਕੋਈ ਵੀ ਨਾ ਖਾਣੇ ਵਾਲੀ ਚੀਜ਼ ਨੂੰ ਖਾਣਾ, ਜਿਵੇਂ ਕੁਝ ਬੱਚੇ ਮਿੱਟੀ ਖਾਂਦੇ ਹੈ ਜਾਂ ਕਿਸੇ ਹੋਰ ਨਾ ਖਾਣ ਵਾਲੀ ਚੀਜ਼ ਨੂੰ ਮੂੰਹ 'ਚ ਪਾ ਲਿਆ, ਗੱਤਾ ਮੂੰਹ 'ਚ ਪਾ ਲਿਆ, ਇਸ ਤਰ੍ਹਾਂ ਦੀ ਚੀਜ਼ਾਂ ਜਾਂ ਚਾਈਲਡ ਕੇਅਰ 'ਚ ਜਾਣ ਵਾਲੇ ਪਲੇਡੋ ਖਾਣ ਲੱਗ ਪਏ, ਇਸ ਨੂੰ ਅਸੀਂ ਮੈਡੀਕਲ ਟਰਮ 'ਚ ਬੋਲਦੇ ਹਾਂ ਪਾਈਕਾ, PICA। ਅਤੇ ਪਾਈਕਾ ਜਿਹੜੀ ਹੈ ਇਹ ਦੋਨੋਂ ਤਰਫ ਹੈ, ਇਹ ਜਿਹਨਾਂ ਬੱਚਿਆਂ ਨੂੰ ਆਇਨ ਡੈਫੀਸ਼ੀਐਂਸੀ ਹੁੰਦੀ ਹੈ ਉਹਨੂੰ ਪਾਈਕਾ ਹੋ ਸਕਦਾ, ਠੀਕ ਹੈ। ਆਇਨ ਡੈਫੀਸ਼ੀਐਂਸੀ ਇਟ ਕੋਜ਼ ਏ ਕਰੇਵਿੰਗ ਟੂ ਈਟ ਨੋਨ ਈਟੇਬਲ ਥਿੰਗ। ਜਿਸ ਤਰ੍ਹਾਂ ਆਪਾਂ ਐਗਜ਼ਾਮਪਲ ਲਈਏ ਕਿ ਜੈਸੇ ਪ੍ਰੈਗਨੈਂਟ ਲੇਡੀ ਹੈ, ਉਹਨੂੰ ਖੱਟਾ ਖਾਣ ਦੀ ਬਹੁਤ ਹੀ ਇੱਛਾ ਹੁੰਦੀ ਹੈ, ਸੋ ਉਹ ਨਵੇਂ ਨਵੇਂ ਟੇਸਟ ਲੈਣ ਦੀ ਇੱਛਾ ਹੁੰਦੀ ਹੈ। ਇਸੇ ਕਰਕੇ ਇਸ ਤਰ੍ਹਾਂ ਤੇ ਆਇਨ ਡੈਫੀਸ਼ੀਐਂਸੀ 'ਚ ਵੀ ਦੇਖਦੇ ਹਾਂ ਕਿ ਜੋ ਬੱਚਿਆਂ ਨੂੰ ਆਇਨ ਡੈਫੀਸ਼ੀਐਂਸੀ ਹੁੰਦੀ ਹੈ ਉਹਨਾਂ ਨੂੰ ਨੋਨ ਈਡੇਬਲ ਥਿੰਗ ਖਾਣ ਦੀ ਆਦਤ ਪੈ ਜਾਂਦੀ ਹੈ। ਔਰ ਦੂਸਰੀ ਤਰ੍ਹਾਂ ਵੀ ਹੈ ਜੋ ਬੱਚੇ ਬਿਹੇਵੀਅਰਲ ਪ੍ਰੋਬਲਮ ਦੀ ਵਜ੍ਹਾ ਤੋਂ ਉਹ ਨੋਨ ਈਡੇਬਲ ਚੀਜ਼ਾਂ ਖਾਂਦੇ ਹੈ, ਉਹਨਾਂ ਨੂੰ ਇਹ ਚੀਜ਼ਾਂ ਖਾ ਕਰਕੇ ਆਇਨ ਡੈਫੀਸ਼ੀਐਂਸੀ ਵੀ ਹੋ ਜਾਂਦੀ ਹੈ। ਤਾਂ ਦੋਨੋਂ ਤਰਫ ਹੈ, ਆਇਨ ਡੈਫੀਸ਼ੀਐਂਸੀ ਕੈਨ ਕੋਜ਼ ਪਾਈਕਾ ਐਂਡ ਪਾਈਕਾ ਕੈਨ ਕੋਜ਼ ਆਇਨ ਡੈਫੀਸ਼ੀਐਂਸੀ,
ਠੀਕ ਹੈ ਜੀ।
ਸੋ ਇਟ ਬੋਥ ਗੋਜ਼ ਹੈਂਡ ਬਾਏ ਹੈਂਡ। ਤਾਂ ਜੋ ਬੱਚੇ ਇਹ ਕਾਗਜ਼ ਖਾਂਦੇ ਹੈ, ਮਿੱਟੀ ਖਾਂਦੇ ਹੈ, ਚੌਕ ਖਾਂਦੇ ਹੈ, ਪਲੇਡੋ ਖਾਂਦੇ ਹੈ ਜਾਂ ਕੋਈ ਹੋਰ ਵੀ ਨੋਨ ਈਡੇਬਲ ਚੀਜ਼ਾਂ ਖਾਂਦੇ ਹੈ, ਉਹਨਾਂ ਨੂੰ ਆਇਨ ਡੈਫੀਸ਼ੀਐਂਸੀ ਲਈ ਚੈੱਕ ਕਰਨਾ ਚਾਹੀਦਾ ਹੈ, ਔਰ ਅਗਰ ਉਹਨਾਂ ਦੀ ਆਇਨ ਡੈਫੀਸ਼ੀਐਂਸੀ ਹੈ ਉਹਨੂੰ ਠੀਕ ਕਰਨਾ ਚਾਹੀਦਾ ਹੈ। ਔਰ ਆਮ ਵੈਰੀ ਸ਼ੋਰ ਕਿ ਜਿੱਥੋਂ ਆਇਨ ਡੈਫੀਸ਼ੀਐਂਸੀ ਠੀਕ ਹੁੰਦੀ ਹੈ, ਅਗਰ ਉਹਨਾਂ ਨੂੰ ਬੱਚੇ ਨੂੰ ਅੰਡਰਲਾਈਨ ਕੋਈ ਹੋਰ ਬਿਹੇਵੀਅਰਲ ਪ੍ਰੋਬਲਮ ਨਹੀਂ ਹੈ ਤੇ ਉਹਨਾਂ ਦੀ ਇਹੋ ਜਿਹੀਆਂ ਚੀਜ਼ਾਂ ਖਾਣ ਦੀ ਆਦਤ ਬਿਲਕੁਲ ਠੀਕ ਹੋ ਜਾਏਗੀ।
ਠੀਕ ਹੈ ਜੀ, ਇਹ ਸਵਾਲ ਪੁੱਛਿਆ ਸੀ ਜਸਕਰਨ ਨੇ, ਤੇ ਹਾਂਜੀ ਉਹਨਾਂ ਨੇ ਇਹੀ ਪੁੱਛਿਆ ਸੀ ਕਿ ਫਿਰ ਆਇਨ ਡੈਫੀਸ਼ੀਐਂਸੀ ਠੀਕ ਕਿਵੇਂ ਕੀਤੀ ਜਾਵੇ।
ਜੀ ਦੇਖੀਏ, ਆਇਨ ਡੈਫੀਸ਼ੀਐਂਸੀ ਇੱਕ ਤਾਂ ਚੀਜ਼ ਹੋ ਗਈ ਕਿ ਜਿਹਨੂੰ ਡੈਫੀਸ਼ੀਐਂਸੀ ਹੋ ਗਈ ਹੈ, ਅਗਰ ਜਿਹਨੂੰ ਡੈਫੀਸ਼ੀਐਂਸੀ ਆਲਰੇਡੀ ਹੈ ਤੇ ਉਹਨੂੰ ਅਸੀਂ ਆਇਨ ਸਿਰਪ ਦਿੰਦੇ ਹਾਂ ਜਾਂ ਆਇਨ ਟੈਬਲੇਟ ਦਿੰਦੇ ਹਾਂ, ਡਿਪੈਂਡਿੰਗ ਅਪਨ ਕਿ ਕਿਸ ਏਜ 'ਚ ਬੱਚਾ ਹੈ, ਉਹ ਵੈਦਰ ਉਹ ਗੋਲੀ ਖਾ ਸਕਦਾ ਜਾਂ ਨਹੀਂ ਖਾ ਸਕਦਾ, ਠੀਕ ਹੈ। ਤਾਂ ਉਹ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਾਂ ਤਾਂ ਆਪਣੇ GP ਨਾਲ ਜਾਂ ਪੀਡੀਆਟ੍ਰੀਸ਼ਨ ਨਾਲ ਗੱਲ ਕਰੋ, ਕਿਉਂਕਿ ਵੀ ਡੋਂਟ ਵਾਂਟ ਯੂਰ ਚਾਈਲਡ ਟੂ ਬੀ ਓਵਰਲੋਡਿਡ ਵਿਦ ਆਇਨ ਕਿ ਆਪਣੇ ਆਪ ਤੁਸੀਂ ਜਾ ਕੇ ਆਇਨ ਲੈ ਕੇ ਤੇ ਉਹਨੂੰ ਦੇਣਾ ਸ਼ੁਰੂ ਕਰ ਦਿਓ, ਕਿਉਂਕਿ ਡੈਫੀਸ਼ੀਐਂਸੀ ਜੇ ਅਗਰ ਬੱਚੇ ਨੂੰ ਹੈ ਤਾਂ ਅਸੀਂ ਜਨਰਲੀ ਹਾਈ ਕੰਸਨਟ੍ਰੇਸ਼ਨ ਵਾਲਾ ਆਇਨ ਦੇਣਾ ਚਾਹੁੰਦੇ ਹਾਂ, ਜਿਸ ਕਿ ਉਹਦੀ ਰਿਪਲੇਸਮੈਂਟ ਜਲਦੀ ਹੋ, ਨਾ ਕਿ ਬਹੁਤ ਹੀ ਲੋ ਵਾਲਾ ਜਿਵੇਂ ਮਾਰਕੀਟ 'ਚ ਓਵਰ ਦਾ ਕਾਊਂਟਰ ਜੋ ਹੈ ਬਹੁਤ ਸਾਰੇ ਲੋ ਕੰਸਨਟ੍ਰੇਸ਼ਨ ਵਾਲੇ ਮਿਲਦੇ ਹੈ, ਉਹ 'ਚ ਸਾਲਾ ਨਿਕਲ ਜਾਂਦੇ ਉਹਨੀ ਡੈਫੀਸ਼ੀਐਂਸੀ ਠੀਕ ਹੋਣ 'ਚ।
ਠੀਕ ਹੈ ਜੀ,
ਉਹ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਜੋ ਮੈਸੇਜ ਮੈਂ ਇਹਨਾਂ ਨੂੰ ਦੇਣਾ ਚਾਹੁੰਦਾ, ਪੂਰੀ ਹਿੰਦੁਸਤਾਨੀ ਕਮਿਊਨਿਟੀ ਦੇਣਾ ਚਾਹੁੰਦਾ ਕਿ ਮੋਰ ਇੰਪੋਰਟੈਂਟ ਦੈਨ ਦੈਟ ਟੂ ਟ੍ਰੀਟ ਇਜ਼ ਟੂ ਪ੍ਰੀਵੈਂਟ ਇਟ ਬਿਫੋਰ ਇਟ ਸ਼ੁੱਡ ਹੈਪਨ। ਕਿ ਆਪਾਂ ਇਹੋ ਜਿਹੇ ਕਿਹੋ ਜਿਹੇ ਸਟੈਪ ਲਈਏ ਕਿ ਬੱਚੇ ਨੂੰ ਆਇਨ ਡੈਫੀਸ਼ੀਐਂਸੀ ਨਾ ਹੋਣ। ਪਹਿਲੀ ਚੀਜ਼ ਜੋ ਮੈਂ ਦੇਖਦਾ ਹੈ ਕਿ ਜਿੰਨੇ ਵੀ ਸਾਡੇ ਪੰਜਾਬੀ ਬੱਚੇ ਹੈ, ਹਿੰਦੁਸਤਾਨੀ ਬੱਚੇ ਹੈ, ਉਹਨਾਂ ਨੂੰ ਸ਼ਾਇਦ ਹੀ ਕੋਈ ਇਹੋ ਜਿਹਾ ਬੱਚਾ ਜਿਹੜੀ ਮਾਂ ਕਹੂਗੀ ਕਿ ਮੇਰਾ ਬੱਚਾ ਬਹੁਤ ਠੀਕ ਤਰ੍ਹਾਂ ਸੇ ਖਾਂਦਾ, ਪਹਿਲੀ ਚੀਜ਼ ਹੁੰਦੀ ਕਿ ਔਰ ਬੜਾ ਫਸੀ ਈਟਰ ਹੈ, ਕੁਛ ਨਹੀਂ ਖਾਂਦਾ, ਮੈਨੂੰ ਅੱਗੇ ਪਿੱਛੇ ਇਹਦੇ ਭੱਜਣਾ ਪੈਂਦਾ, ਅਤੇ ਇਸ ਕਰਕੇ ਆਪਾਂ ਉਹਨੂੰ ਦੁੱਧ ਬੜੇ ਆਰਾਮ ਨਾਲ ਪੀ ਲੈਂਦਾ, ਤਾਂ ਦਿਨ 'ਚ 2 ਬੋਤਲ ਦੁੱਧ, ਰਾਤ ਨੂੰ 2 ਬੋਤਲ ਦੁੱਧ, ਸ਼ਾਮ ਨੂੰ 1 ਬੋਤਲ ਦੁੱਧ, ਕੁੱਲ ਮਿਲਾ ਕਰਕੇ 1 ਲੀਟਰ ਦੁੱਧ ਪੀ ਰਿਹਾ ਪੂਰੇ ਦਿਨ 'ਚ। ਸੋ ਦੈਟ ਇਜ਼ ਦ ਬਿਗੈਸਟ ਕੋਜ਼ ਆਫ ਆਇਨ ਡੈਫੀਸ਼ੀਐਂਸੀ। ਅਤੇ ਦੁੱਧ ਉਹਨੂੰ ਪਿਲਾਉਣਾ ਘੱਟ ਕਰਨਾ, ਦੁੱਧ 'ਚ ਆਇਨ ਬਹੁਤ ਹੀ ਘੱਟ ਹੈ, ਸੋ ਦੈਟ ਵਿਲ ਮੇਕ ਯੂਅਰ ਚਾਈਲਡ ਆਇਨ ਡੈਫੀਸ਼ੀਐਂਟ, ਸੋ ਯੂ ਨੀਡ ਟੂ ਬੀ ਕੇਅਰਫੁਲ ਹੇਅਰ। ਸੈਕਿੰਡ ਚੀਜ਼ਾਂ, ਯੈਸ, ਬੱਚੇ ਦੀ ਡਾਇਟ 'ਚ ਚੇਂਜਸ ਕਰਨ ਦੀ ਜ਼ਰੂਰਤ ਹੈ, ਅਗਰ ਉਹ ਨੋਨ ਵੈਜੀਟੇਰੀਅਨ ਹੈ ਤਾਂ ਰੈੱਡ ਮੀਟ ਹੈ ਐਂਡ ਆਪਣੇ ਫਰੂਟਸ ਹੈ, ਗ੍ਰੀਨ ਵੈਜੀਟੇਬਲਸ ਹੈ, ਇਹ 'ਚ ਚੰਗੇ ਆਇਨ ਹੁੰਦਾ ਹੈ। ਜਾਂ ਬੱਚੇ ਨੂੰ ਜਿਵੇਂ ਆਪਾਂ ਮੈਂਡਰੀਨ ਔਰੇਂਜ ਖਾਣ ਤਾਂ ਉਹ ਆਇਨ ਦਾ ਅਬਜ਼ੋਰਪਸ਼ਨ ਵਧਾ ਦਿੰਦਾ ਹੈ ਸਾਡੇ ਇੰਟਸਟਾਈਨ 'ਚ, ਜਿੰਨਾ ਵੀ ਤੁਸੀਂ ਲੈ ਰਹੇ ਹੋ ਨੋਰਮਲੀ ਅਸੀਂ ਜਿੰਨਾ ਆਇਨ ਅਸੀਂ ਵੈਜੀਟੇਬਲ 'ਚ ਫਰੂਟ 'ਚ ਲੈਂਦੇ ਹਾਂ ਉਹਦਾ ਸਿਰਫ 10% ਅਬਜ਼ੋਰਬ ਹੁੰਦਾ ਹੈ, 90% ਨਿਕਲ ਜਾਂਦਾ ਸਾਡੀ ਬੋਡੀ 'ਚ। ਤੇ ਅਸੀਂ ਅਗਰ ਮੰਨ ਲੀਜੀਏ 1 ਮੈਂਡਰੀਨ ਰੋਜ਼ਾਨਾ ਜਾਂ 2 ਮੈਂਡਰੀਨ ਰੋਜ਼ਾਨਾ ਖਾਂਦੇ ਹਾਂ, ਉਹ 10 ਤੋਂ ਵੱਧ ਕਰਕੇ 20% ਅਬਜ਼ੋਰਪਸ਼ਨ ਹੋ ਜਾਊਗਾ।
ਜਿਸ ਕਾਰਨ ਉਮੀਦ ਕਰਦੇ ਹਾਂ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਤੇ ਸਵਾਲ ਭੇਜਣ ਲਈ ਬਹੁਤ ਬਹੁਤ ਧੰਨਵਾਦ। ਤੇ ਡਾਕਟਰ ਸਾਹਿਬ, ਆਖਰੀ ਸਵਾਲ ਆਇਆ ਹੈ ਇੱਕ ਹੋਰ ਸਰੋਤੇ ਤੋਂ। ਉਹ ਪੁੱਛਦੇ ਹਨ ਕਿ ਜਦੋਂ ਆਪਾਂ ADHD ਦੀ ਗੱਲ ਕਰ ਰਹੇ ਸਾਂ ਉਦੋਂ ਉਹਨਾਂ ਨੇ ਇਹ ਸਵਾਲ ਪੁੱਛਿਆ ਸੀ ਕਿ ਉਹਨਾਂ ਨੂੰ ਮਲਟੀਪਲ ਸਕਲੋਰੋਸਿਸ ਨਾਲ ਡਾਇਗਨੋਸ ਕੀਤਾ ਗਿਆ ਹੈ ਤੇ ਉਹ ਕਹਿੰਦੇ ਕਿ ਬਚਪਨ 'ਚ ਉਹ ਬਹੁਤ ਹਾਈਪਰ ਐਕਟਿਵ ਵੀ ਹੁੰਦੇ ਸਨ ਤੇ ਉਹਨਾਂ ਨੇ ਇਹ ਚਿੰਤਾ ਜਤਾਈ ਹੈ ਕਿ ਉਹ ਪੁੱਛ ਰਹੇ ਨੇ ਕਿ ਕੀ ਇਹਦਾ ਮਤਲਬ ਹੈ ਕਿ ਮੇਰੀ ਬੇਟੀ ਨੂੰ ਵੀ ਇਹੀ ਪਰੇਸ਼ਾਨੀ ਹੋਏਗੀ, ਇਹੀ ਬਿਮਾਰੀ ਹੋਏਗੀ?
ਦੇਖੋ ਜੀ, ਇਟ ਹੈਜ਼ ਅ ਲਿਟਲ ਬਿਟ ਆਫ ਅ ਫੈਮਿਲੀ ਇਨਸੀਡੈਂਸ, ਬਟ ਇਹਦਾ ਤੇ ADHD ਦੇ ਵਿੱਚ ਕੋਈ ਕਨੈਕਸ਼ਨ ਨਹੀਂ ਹੈ।
ਠੀਕ ਹੈ ਜੀ।
ਠੀਕ ਹੈ, ਇਹ ਦੋਨੋਂ ਅਲੱਗ ਅਲੱਗ ਐਂਟੀਟੀ ਹੈ। ਮਲਟੀਪਲ ਸਕਲੋਰੋਸਿਸ ਜਨਰਲੀ ਫੀਮੇਲ 'ਚ ਜ਼ਿਆਦਾ ਕਾਮਨ ਹੁੰਦੀ ਹੈ, ਅਡਲਟ ਏਜ 'ਚ ਹੁੰਦੀ ਹੈ, ਤਾਂ ਡਿਫਰੈਂਟ ਡਿਫਰੈਂਟ ਸਿਮਟਮਸ ਨਾਲ ਪ੍ਰੈਜੈਂਟ ਕਰ ਸਕਦੀ ਹੈ। ਅਡਲਟ ਨੂੰ ਆਈਜ਼ ਦੀ ਪ੍ਰੋਬਲਮ ਹੋ ਸਕਦੀ ਹੈ, ਹੈਡਕ ਹੋ ਸਕਦੀ ਹੈ, ਨੰਬਨੈਸ ਹੋ ਸਕਦੀ ਹੈ, ਵੀਕਨੈਸ ਹੋ ਸਕਦੀ ਹੈ ਕਿਸੇ ਵੀ ਪਾਰਟ ਤੋਂ, ਤਾਂ ਡਿਫਰੈਂਟ ਡਿਫਰੈਂਟ ਉਹ ਚੀਜ਼ਾਂ ਤਾਂ ਪ੍ਰੈਜੈਂਟ ਕਰਦੀ ਹੈ, ਬਟ ਜਨਰਲੀ ਇਨ ਪੀਡੀਆਟ੍ਰਿਕ ਏਜ 'ਚ ਬਹੁਤ ਹੀ ਘੱਟ ਹੈ। ਮੈਨੇ ਪਿਛਲੇ 10 ਸਾਲਾਂ 'ਚ ਇੱਕ ਵੀ ਬੱਚਾ ਮਲਟੀਪਲ ਸਕਲੋਰੋਸਿਸ ਨਾਲ ਨਹੀਂ ਦੇਖਿਆ। ਮੈਂ ਕੋਈ ਦੇਖਿਆ ਸੀ ਕੋਈ ਅਰਾਊਂਡ 20 ਸਾਲ ਪਹਿਲਾਂ ਇੱਕ ਬੱਚਾ ਦੇਖਿਆ ਸੀ, ਉਹ ਵੀ ਟੀਨੇਜ 'ਚ, ਤੇ ਬਹੁਤ ਹੀ ਘੱਟ ਹੈ। ਇਹਦਾ ਮਤਲਬ ADHD ਨਾਲ ਇਹਦਾ ਕੋਈ ਵੀ ਕਨੈਕਸ਼ਨ ਨਹੀਂ ਹੈ, ਪਹਿਲੀ ਚੀਜ਼ ਤਾਂ ਇਹ ਹੈ। ਦੂਜੀ ਚੀਜ਼ ਉਹਨਾਂ ਨੇ ਕਿਹਾ ਕਿ ਉਹ ਜਦੋਂ ਉਹ ਬੱਚੇ ਸੀ ਕਾਫੀ ਹਾਈਪਰ ਐਕਟਿਵ ਸੀਗੇ, ਉਹ ਇੱਕ ਅਲੱਗ ਚੀਜ਼ ਹੈ, ਉਹ ਮੈਨੂੰ ਨਹੀਂ ਲੱਗਦਾ ਕਿ ਉਹ ਮਲਟੀਪਲ ਸਕਲੋਰੋਸਿਸ ਦੀ ਵਜ੍ਹਾ ਤੋਂ ਹੋਣਗੇ। ਅਬ ਕੁਐਸਚਨ ਇਹ ਆਉਂਦਾ ਕਿ ਕਿਆ ਜਦੋਂ ਉਹ ਬੱਚੇ ਸੀ ਉਹਨਾਂ ਦੀ ADHD ਸੀ, ਕਿਆ ਉਹ ਅਨਡਿਟੈਕਟਿਡ ਰਹੀ, ਵਿਚ ਕੁਡ ਬੀ ਪੋਸੀਬਲ? ਅਗਰ ਉਹ ਚੀਜ਼ ਹੈ ਤਾਂ ਯੈਸ, ਤੁਹਾਡਾ ਬੱਚਾ ਸਲਾਈਟਲੀ ਐਟ ਹਾਇਰ ਰਿਸਕ ਦੈਨ ਦ ਜਨਰਲ ਪਬਲਿਕ।
ਠੀਕ ਹੈ ਜੀ, ਡਾਕਟਰ ਖਿਲਨ, ਰੀਅਲੀ ਅਪਰੀਸ਼ੀਏਟ, ਬੜਾ ਅੱਛਾ ਲੱਗਿਆ ਕਿ ਤੁਸੀਂ ਦੁਬਾਰਾ ਟਾਈਮ ਕੱਢ ਕੇ ਸਾਡੇ ਸਵਾਲਾਂ ਦਾ ਜਵਾਬ ਦਿੱਤਾ ਹੈ, ਤੇ ਮੈਂ ਉਮੀਦ ਕਰਦੀ ਹਾਂ ਕਿ ਸਾਡੇ ਸਰੋਤਿਆਂ ਨੂੰ ਵੀ ਉਹਨਾਂ ਦੇ ਜਵਾਬ ਮਿਲ ਗਏ ਹੋਣਗੇ। ਤੇ ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ। ਜੇ ਅੱਗੇ ਸਾਨੂੰ ਕੋਈ ਹੋਰ ਸਵਾਲ ਆਉਂਦੇ ਹਨ ਤਾਂ ਅਸੀਂ ਜ਼ਰੂਰ ਤੁਹਾਡੇ ਨਾਲ ਦੁਬਾਰਾ ਸੰਪਰਕ ਕਰਾਂਗੇ।
ਥੈਂਕ ਯੂ ਪ੍ਰੀਤੀ ਜੀ, ਐਂਡ ਥੈਂਕ ਯੂ ਮੇਰੇ ਸਾਰੇ ਸਰੋਤਾਂ ਲਈ। ਔਰ ਮੈਂ ਉਹਨਾਂ ਨੂੰ ਇੱਕ ਮੈਸੇਜ ਇਹ ਦੇਣਾ ਚਾਹੂੰਗਾ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਸੁਣੋ, ਔਰ ਜਿੰਨੇ ਵੀ ਤੁਹਾਡੇ ਕੋਲ ਕੁਐਸਚਨ ਹੈਗੇ ਹੈ ਤੁਸੀਂ ਪ੍ਰੀਤੀ ਮਕਾਰਤੀ ਦੇ ਥਰੂ ਮੇਰੇ ਕੋਲ ਪੁੱਛੋ। ਮੈਂ ਵਿਲ ਬੀ ਵੈਰੀ ਹੈਪੀ ਟੂ ਆਨਸਰ ਆਲ ਦਾ ਕੁਐਸਚਨ। ਥੈਂਕ ਯੂ।